ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਤਿਸ ਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲੇ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁੱਠਾ ਮਿਲੈ ਹਰ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁੱਠਾ ਮਿਲੈ ਹਰ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਕਹਿੰਦੇ ਗੁਰੂ ਕੇ ਸਿੱਖਾ ਆਪਣੇ ਮਨ ਦੀ ਮਤ ਨੂੰ ਤਿਆਗਣਾ ਕਰ ਕਿਉਂਕਿ ਤੇਰੇ 'ਤੇ ਪਰਿਪੂਰਨ ਪਰਮਾਤਮਾ ਦੇ ਦਰਮਿਆਨ ਹੰਗਤਾ ਦੀ ਕੰਧ ਹੈ ਅਤੇ ਜੇ ਪੜੋਸ ਵਿੱਚ ਕੰਧ ਆ ਉਹ ਨਾ ਹੋਣ ਕਰਕੇ ਪੜੋਸੀ ਜੂਆ ਖੇਡਣ ਮੰਦ ਕਰਮ ਕਰਨ ਸਾਨੂੰ ਕੰਧ ਦੇ ਪਰਦੇ ਕਰਕੇ ਪਤਾ ਨਹੀਂ ਚੱਲਦਾ ਅਤੇ ਜਦੋਂ ਪਰਦਾ ਪਾਸੇ ਹੋ ਜਾਏ ਸਾਨੂੰ ਉਹਨਾਂ ਦੇ ਬਾਰੇ ਪੂਰਨ ਤੌਰ 'ਤੇ ਜਾਣਕਾਰੀ ਮਿਲ ਜਾਂਦੀ ਹੈ ਇਸੇ ਤਰ੍ਹਾਂ ਗੁਰਮੁਖੋ ਆਪਾਂ ਜਦੋਂ ਵੀ ਗੁਰੂ ਕੀ ਬਾਣੀ ਦਾ ਪਾਠ ਕਰਦੇ ਹਾਂ ਵਿਚਾਰ ਕਰਦੇ ਹਾਂ ਪੜ੍ਹਦੇ ਹਾਂ ਅਤੇ ਸਤਿਗੁਰੂ ਪਾਤਸ਼ਾਹ ਨੇ ਵਾਰ ਵਾਰ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਹੋਮੇ ਦੀ ਕੰਧ ਨੂੰ ਢਾਉਣਾ ਕਰ ਮੈਂ ਦੀ ਕੰਧ ਨੂੰ ਪਾਸੇ ਕਰ ਔਰ ਉਹ ਕੰਧ ਢੱਠੇ ਕਿਵੇਂ ਉਹਨੂੰ ਸਤਿਗੁਰੂ ਪਾਤਸ਼ਾਹ ਨੇ ਗੁਰਮਨ ਦਾ ਨਾਂ ਦਿੱਤਾ ਹੈ ਫਿਰ ਅਗਲਾ ਸਵਾਲ ਹੁੰਦਾ ਕਿ ਗੁਰੂ ਦੀ ਮਤ ਸਾਡੇ ਅੰਦਰ ਵਸੀ ਹੈ ਕਿ ਨਹੀਂ ਇਹ ਪਤਾ ਕਿਵੇਂ ਚੱਲੇਗਾ? ਤੋ ਤਨਗੁਰ ਰਾਮ ਦਾ ਸੱਚੇ ਪਾਤਸ਼ਾਹ ਕਹਿੰਦੇ ਮਿੱਤਰਾ ਤੂੰ ਲਾਲਚੀ ਬੜਾ ਹੈ, ਤੇਰੇ ਅੰਦਰ ਤਮਾ ਬੜਾ ਹੈ, ਤੇਰੇ ਅੰਦਰੋਂ ਪਦਾਰਥਾਂ ਦੀ ਭੁੱਖ ਨਹੀਂ ਜਾਂਦੀ। ਜਦੋਂ ਤੇਰੇ ਮਨ ਨੂੰ ਸੰਤੋਖ ਆ ਗਿਆ ਤੇ ਸਮਝ ਨਹੀਂ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਔਰ ਉਹ ਕਿਰਪਾ ਦਾ ਪਾਤਰ ਕਿਵੇਂ ਬਣਿਆ ਜਾਏ? ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਕੇ। ਲੇਕਿਨ ਆਸਾ ਦੀ ਵਾਰ ਵਿੱਚ ਆਪਾਂ ਇਹ ਵੀ ਪੜ੍ਹਦੇ ਤੇ ਸੁਣਦੇ ਹਾਂ, ਕੋਈ ਗਾਵੇ ਰਾਗੀ ਨਾਦੀ ਵੇਦੀ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਬੜੇ ਗਾਉਂਦੇ ਨੇ ਲੋਕ ਵੱਖ ਵੱਖ ਢੰਗਾਂ ਦੇ ਨਾਲ, ਪਰ ਸਾਰਿਆਂ ਦੀ ਗੱਲ ਨਹੀਂ ਬਣਦੀ। ਉਹ ਗੱਲ ਕਿਵੇਂ ਬਣੇਗੀ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਕਿਰਪਾ ਕਰਨ, ਉਹ ਤੇਰੇ ਮੱਥੇ ਦੇ ਕਰਮ ਬਦਲ ਦੇਣ। ਇਹਨੂੰ ਆਮ ਢੰਗ ਨਾਲ ਆਪਾਂ ਕਹਿੰਦੇ ਸ੍ਰਿੰਖਲਾ ਅਲੰਕਾਰ। ਜਿਵੇਂ ਸੰਗਲ ਹੁੰਦਾ ਹੈ ਤੇ ਘੁੰਡੀ ਨਾਲ ਘੁੰਡੀ ਮਿਲੀ ਹੁੰਦੀ, ਉਹਨੂੰ ਕਹਿੰਦੇ ਨੇ ਸ੍ਰਿੰਖਲਾ। ਇਸੇ ਪ੍ਰਕਾਰ ਜੋ ਸਤਿਗੁਰੂ ਪਾਤਸ਼ਾਹ ਨੇ ਆਰੰਭ ਦੇ ਵਿੱਚ ਵਿਚਾਰ ਆਰੰਭ ਕੀਤੀ ਹੈ, ਉਹਨੂੰ ਹਜ਼ੂਰ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਮੁਕੰਮਲ ਕੀਤਾ, ਕੰਪਲੀਟ ਕੀਤਾ ਹੈ। ਜਿਵੇਂ ਹਜ਼ੂਰ ਸਾਡੇ ਤੇ ਰਹਿਮਤਾਂ ਕਰਨਗੇ, ਆਪਾਂ ਇਸ ਪੱਖ ਨੂੰ ਵਿਚਾਰਨਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਡਾ ਬੋਲਿਆ ਸਫਲਾ ਹੋ ਜਾਏ, ਸਾਡਾ ਸੁਣਿਆ ਸਫਲਾ ਹੋ ਜਾਏ। ਪਰ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ। ਤੋ ਰਹਿਮਤ ਦੇ ਤਰੀਕੇ ਨੂੰ ਆਪਾਂ ਅਡਾਪਟ ਕਰੀਏ, ਗ੍ਰਹਿਣ ਕਰੀਏ, ਉਹ ਇੱਕੋ ਇੱਕ ਤਰੀਕਾ ਹੈ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਗੁਰਮੁਖੋ, ਆਮ ਕਾਵਿ ਦੇ ਵਿੱਚ ਮੈਂ ਇੱਕ ਸ਼ਬਦ ਆਪਣੇ ਉਸਤਾਦ ਕੋਲੋਂ ਪੜ੍ਹਿਆ ਹੈ, ਜੈਸੇ ਕੇਲੇ ਕੇ ਪਾਤ, ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ, ਬਾਤ ਮੈਂ ਬਾਤ। ਅਕੇਲੇ ਦਾ ਬੂਟਾ ਹੈ, ਇਹਨੂੰ ਛਿਲਕੇ ਵੇਖਣਾ, ਪੱਤੇ ਚੋਂ ਪੱਤੇ ਨਿਕਲਦੇ ਨੇ, ਪੱਤਿਆਂ ਚੋਂ ਪੱਤੇ। ਇਸੇ ਤਰ੍ਹਾਂ ਜਦੋਂ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿਧਾਂਤ ਦੀ ਵਿਚਾਰ ਕਰਦੇ ਹਾਂ, ਸਾਡੀ ਸੋਚਣ ਸ਼ਕਤੀ ਤਾਂ ਮੁੱਕ ਜਾਂਦੀ ਪਰ ਗੁਰੂ ਦਾ ਗਿਆਨ ਮੁੱਕਦਾ ਨਹੀਂ। ਇਹ ਮੈਨੂੰ ਗੱਲ ਤਾਂ ਕਹਿਣੀ ਪਈ ਹੈ ਕਿ ਗੁਰਮੁਖ ਪਿਆਰੇ ਨੇ ਸ਼ਬਦ ਵਰਤਿਆ ਸੂਹੀ ਮਹੱਲਾ ਚੌਥਾ ਘਰ ਦੂਜਾ, ਇਹ ਆਪਾਂ ਸੁਣਿਆ। ਜਦੋਂ ਔਂਕੜ ਲੱਗ ਜਾਏ ਉਹਨੂੰ ਪੰਜਾਬੀ ਦੀ ਵਿਆਕਰਨ ਦੇ ਮੁਤਾਬਕ ਆਪਾਂ ਕਹਾਂਗੇ ਇੱਕ ਵਚਨ ਸਿੰਗੂਵਰ। ਲੇਕਿਨ ਹੈਰਾਨੀ ਦੀ ਗੱਲ ਇਹ ਹੈ, ਘਰ ਦੂਜਾ ਤੁਸੀਂ ਕਿਤੇ ਘਰ ਜਾ ਕੇ ਬਾਣੀ ਪੜ੍ਹਨੀ ਸੰਕੀਆਂ ਤੋਂ ਜਾਂ ਪਾਤਸ਼ਾਹ ਦੇ ਪਾਵਨ ਸਰੂਪ ਤੋਂ, ਅੱਗੇ ਘਰ ਛੇਵਾਂ ਆਇਆ, ਘਰ ਦੂਜਾ ਆਇਆ, 17 ਘਰ ਹਨ। ਲੇਕਿਨ ਘਰ ਦੇ ਥੱਲੇ ਔਂਕੜ ਲੱਗਣ ਦਾ ਮਤਲਬ ਕੀ ਹੋਇਆ? ਜੇ 17 ਤੇ ਬਹੁ ਵਚਨ ਹੈ, ਜੇ 12 ਤੇ ਬਹੁ ਵਚਨ ਹੈ, ਜੇ 3 ਤੇ ਬਹੁ ਵਚਨ ਹੈ, ਜੇ 2 ਤੇ ਬਹੁ ਵਚਨ ਹੈ, ਕੇਵਲ ਤੇ ਕੇਵਲ ਪਹਿਲੇ ਦੇ ਨਾਲ ਤਾਂ ਇੱਕ ਵਚਨ ਹੋ ਸਕਦਾ ਪਰ ਅੱਗੇ ਬਹੁ ਵਚਨ ਹੋ ਜਾਣਗੇ। ਇੱਥੇ ਘਰ ਦੂਜਾ ਹੈ ਲੇਕਿਨ ਥੱਲੇ ਔਂਕੜ ਹੈ, ਇਹਦਾ ਮਤਲਬ ਇਹ ਹੈ। ਪਹਿਲਾਂ ਤਾਂ ਮੁੱਖ ਇਹਦੇ ਬਾਰੇ ਸਾਡੇ ਵਿਦਵਾਨ ਦੱਸਦੇ ਨੇ ਕਿ ਜਦੋਂ ਗੁਰੂ ਕੇ ਰਾਗੀ ਸਿੰਘਾਂ ਨੇ ਗੁਰਮੁਖਾਂ ਪਿਆਰਿਆਂ ਨੇ ਭੈਣਾਂ ਨੇ ਵੀਰਾਂ ਨੇ ਕੀਰਤਨ ਕਰਨਾ ਉਦੋਂ ਇਨ੍ਹਾਂ ਸ਼ਬਦਾਂ ਦਾ ਦੂਜੇ ਕਰ ਸੁਰਤਾਲ ਵਿੱਚ ਉਚਾਰਨ ਕਰਨ ਇਹ ਡਾਇਰੈਕਸ਼ਨ ਹੈ ਕੀਰਤਨ ਕਰਨ ਵਾਲੇ ਭੈਣਾਂ ਤੇ ਵੀਰਾਂ ਵਾਸਤੇ ਲੇਕਿਨ ਜਿਹੜਾ ਔਕੜਾ ਹੈ ਉਹ ਇਹ ਕਹਿੰਦਾ ਵੀ ਗੁਰਮੁਖਾਂ ਤੂੰ ਕਿਤੇ ਵੀ ਜਾਏ ਪਰ ਵੇਖੀ ਗੁਰੂ ਦੇ ਘਰ ਤੋਂ ਬਾਹਰ ਨਾ ਨਿਕਲੀ ਬੜੀ ਸਾਦੀ ਜੀ ਉਦਾਹਰਣ ਤੇ ਬੜੀ ਪ੍ਰਚਲਿਤ ਹੈ ਗੱਲ ਆਪਾਂ ਹਜ਼ਾਰਾਂ ਸਾਲਾਂ ਤੋਂ ਸੁਣਦੇ ਤੇ ਪੜ੍ਹਦੇ ਹਾਂ ਸਤਿਕਾਰਯੋਗ ਮਾਤਾ ਸੀਤਾ ਜੀ ਨੂੰ ਲਛਮਣ ਜੀ ਕਹਿ ਗਏ ਕਿ ਮਾਤਾ ਜੀ ਤੁਸੀਂ ਇਸ ਲੀਕ ਤੋਂ ਬਾਹਰ ਨਹੀਂ ਆਉਣਾ ਇਹ ਸਾਰੀ ਸਾਖੀ ਆਪਾਂ ਨੂੰ ਪਤਾ ਹੈ ਕਿਉਂਕਿ ਜਦੋਂ ਲਕੀਰ ਤੋਂ ਬਾਹਰ ਹੋ ਗਏ ਤੇ ਸਾਨੂੰ ਰਾਵਣ ਦਾ ਖਤਰਾ ਬਣ ਜਾਏਗਾ ਜਿਹੜੀ ਰੇਖਾ ਲਛਮਣ ਖਿੱਚ ਗਿਆ ਹੈ ਉਸ ਰੇਖਾ ਦੇ ਅੰਦਰ ਰਾਵਣ ਨਹੀਂ ਵੜ ਸਕਦਾ ਇਸੇ ਤਰ੍ਹਾਂ ਜੋ ਮੈਨੂੰ ਗੁਰੂ ਨੇ ਅਨੁਭਵ ਕਰਾਇਆ ਉਹਦੇ ਮੁਤਾਬਕ ਮੈਂ ਇਹ ਸਮਝਿਆ ਗੁਰੂ ਕੇ ਸਿੱਖਾ ਦੇਸ਼ ਜਾ ਪ੍ਰਦੇਸ਼ ਜਾ ਘਰ ਰਹਿ ਬਾਹਰ ਜਾ ਲੇਕਿਨ ਗੁਰੂ ਨਾਨਕ ਦੇ ਗੁਰਮਤਿ ਦੇ ਸਿਧਾਂਤ ਦੇ ਘਰ ਤੋਂ ਬਾਹਰ ਨਾ ਜਾਈ ਅਗਰ ਗੁਰਮਤਿ ਦੇ ਘਰ ਵਿੱਚ ਰਹੇਗਾ ਨਾ ਤੈਨੂੰ ਹੰਕਾਰ ਰੂਪੀ ਰਾਵਣ ਦਾ ਕੋਈ ਖਤਰਾ ਨਹੀਂ ਮੇਰੀ ਸਮਝ ਦੇ ਮੁਤਾਬਕ ਇਹ ਔਕੜ ਸਾਨੂੰ ਇਹ ਕਹਿੰਦਾ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਆਪਾਂ ਮੰਗਲ ਰੂਪ ਵਿੱਚ ਸੈਂਕੜੇ ਵੇਲਾ ਪੜ੍ਹਦੇ ਹਾਂ ਕਈ ਗੁਰਮੁਖ ਪਿਆਰੇ ਕਹਿੰਦੇ ਨੇ ਵੀ ਗਿਆਨੀ ਜੀ ਵਾਰ ਵਾਰ ਇਹਦਾ ਮਤਲਬ ਕੀ ਹੋਇਆ ਇਹ ਕਿਉਂ ਵਰਤਿਆ ਹੈ ਗੁਰਮੁਖ ਨੂੰ ਇਹ ਕਹਿ ਸਕਦੇ ਹਾਂ ਵੀ ਪਿਆ ਕਿੱਡਾ ਵੀ ਕੀਮਤੀ ਹੋਵੇ ਮਹਿੰਗਾ ਹੋਵੇ ਪਰ ਅੰਦਰ ਜੇ ਧੁਰਾ ਨਾ ਹੋਵੇ ਤੇ ਉਹ ਚੱਕਾ ਘੁੰਮਦਾ ਨਹੀਂ ਇਸੇ ਪ੍ਰਕਾਰ ਜਿਹੜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਗੁਰਮਤਿ ਦਾ ਧੁਰਾ ਹੈ ਸਾਰੀ ਗੁਰਮਤਿ ਇਹਦੇ ਦੁਆਰੇ ਘੁੰਮਦੀ ਹੈ ਮੈਂ ਸੌ ਸਾਖੀ ਚ ਇੱਕ ਵਾਰ ਪੜ੍ਹਿਆ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ ਵੇਖੀਏ ਕਿ ਗੁਰੂ ਕੇ ਸਿੱਖ ਗੁਰਮਤਿ ਨੂੰ ਕਿੰਨਾ ਕੁ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿੰਨਾ ਕੁ ਯਤਨ ਕਰਦੇ ਨੇ ਪਾਤਸ਼ਾਹ ਨੇ ਆਖਿਆ ਗੁਰਮੁਖੋ ਤੁਹਾਡੇ ਚੋਂ ਹੈ ਕੋਈ ਇਹੋ ਜਿਹਾ ਗੁਰੂ ਕਾ ਲਾਲ ਜਿਹੜਾ ਸਾਨੂੰ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਸਾਰੀ ਸਮੁੱਚੀ ਬਾੜੀ ਸੁੜਾ ਦੇ ਹੁਣ ਬੜਾ ਔਖਾ ਹੈ ਆਪਾਂ ਵੇਖਦੇ ਵੀ ਗੁਰੂ ਕੇ ਪੰਜ ਪਾਠੀ ਸਿੰਘ ਵਾਰ ਵਾਰ ਡਿਊਟੀਆਂ ਬਦਲ ਕੇ 48 ਘੰਟਿਆਂ ਵਿੱਚ ਸਮੁੱਚੀ ਗੁਰੂ ਕੀ ਬਾਣੀ ਦਾ ਉਚਾਰਨ ਕਰਦੇ ਨੇ 48 ਘੰਟਿਆਂ ਚ ਲੇਕਿਨ ਇਹ ਗੱਲ ਕਹਿਣੀ ਤੇ ਗੁਰਮੁਖ ਅਸੀਂ ਘੋੜੇ ਤੇ ਚੜ੍ਹਨ ਲੱਗੇ ਤੇ ਤੁਹਾਡੇ ਚੋਂ ਕੋਈ ਗੁਰੂ ਕਾ ਲਾਲ ਸਾਨੂੰ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਸਮੁੱਚੀ ਬਾਣੀ ਸੁਣਾ ਦੇ ਤੇ ਕਿਵੇਂ ਹੋ ਜਾਏਗਾ ਬੜਾ ਔਖਾ ਗੱਲ ਹੈ ਇਹ ਗੁਰੂ ਕੇ ਲਾਲ ਨੇ ਬੇਨਤੀ ਕੀਤੀ ਪਾਤਸ਼ਾਹ ਮੇਰੀ ਤੇ ਰਹਿਮਤ ਕਰੋ ਮੈਂ ਇਹ ਸੇਵਾ ਕਰਾਂ ਸਤਿਗੁਰੂ ਪਾਤਸ਼ਾਹ ਘੋੜੇ ਤੇ ਚੜ੍ਹਨ ਲੱਗੇ ਤੇ ਉਸ ਗੁਰੂ ਕੇ ਲਾਲ ਨੇ ਕਹਿ ਦਿੱਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਜ਼ੂਰ ਨੇ ਕੋਲ ਬੁਲਾਇਆ ਪਿਆਰ ਸਤਿਕਾਰ ਦਿੱਤਾ ਕਹਿਣ ਲੱਗੇ ਹੀਰਿਆ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਸਮਝ ਲਿਆ ਗੁਰਮੁਖੋ ਜਿੰਨੀ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਹੈ ਨਾ ਇਹਦਾ ਮੇਨ ਤੁਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਆਪਾਂ ਤਾਂ ਈਰਖਾਂ ਦੀਆਂ ਗੰਢਾਂ ਨਾਲ ਭਰੇ ਪਿਆ ਨਾ ਕਦੇ ਰੰਗਾਂ ਦਾ ਝਗੜਾ ਕਦੇ ਜਾਤਾਂ ਦੇ ਮਤਭੇਦ ਕਦੇ ਧਰਮ ਦਾ ਨਾਂ ਲੈ ਕਰਕੇ ਬੰਦੇ ਦਾ ਬੰਦਾ ਵੈਰੀ ਬਣ ਰਿਹਾ ਹੈ ਕਿਹੋ ਜਿਹਾ ਧਰਮ ਹੈ याद रखना, अगर धर्म का नाल है कि बंदा बंदे का वैरी तो धार्मिक नहीं, धर्म ते कलंक है, धर्म ते तबाह है। याद रखना, गनी खां ते नबी खां नूं कदे चेते करिया करो, दुनियावी धर्म करके नबी खां ते गनी खां मुसलमान ने। मैं छे प्राण चुग दृष्टांत पढ़िया, बड़ा भावपूर्वक मेरे सामने आ गया सतगुर प्रसाद तो। छे प्राण दे विच एक दृष्टांत बड़ा सुंदर है। कोई नंदी पैंदा है और उस नंदी पिंड विच एक मां नंदी नाम की औरत रहिंदी, ध्यान देना, जेड़ा कोई धर्म के नां ते झगड़ा करदा उह धार्मिक नहीं, धर्म लकीरां कटदा है लकीरां मारदा नहीं। असीं इतिहास विच एक साखी पढ़ते हैं भाई घनैये की, बड़ी मशहूर है, बड़ी प्रचलित है, सानू सारे नूं आउंदी। लड़ाई हो रही है भाई तां राज दे राजा नाल, उहदे वख वख लेबलां वाले बंदे नूं बंदे मार रहे ने, लेकिन भाई घनैया जी बिना किसी वितकरे तो सारिआं नूं पाणी पिआ रहे ने, बिना किसी भिन्न भेद तो। ते साडे वर्गे अखौती धार्मिक बंदिआं ने शिकायत कीती, बाजां वालिआ इह किहो जिहा सिख है, असीं धौड़ा कटदे हां, इह आसरा दे करके पाणी पिआउंदा है, बुला लिआ मेरे मालक ने, भाई घनैया तेरी शिकायत आई है, तू वैरियां नूं पाणी पिआउणा है। भाई घनैये ने बेनती कीती, पातशाह मैं किसे नूं मेरी निगाह दे विच तेरी रहमत है, मैं तेनूं पाणी पिआउणा किसे वैरी नूं नहीं, मैनू यह दस तू किहदे विच नहीं, क्योंकि मैं पढ़िया सब में जोत जोत है सोए, तिस दे चानना सब में चानन होए, मेरी मालक है तेरा ही शब्द है, जिमी जमान की विखे समस्त एक जोत है, ना काट है ना बाढ़ है ना काट बाढ़ होत है, मेरी मालका ए तेरी बोल ने देरा मसीत सोई, पूजा और नवाज उई, मानसद एक के अनेक को प्रभाव है, एक नैन एक कान, एक दिने एक बान, खाक आबाद आगछाओ आप को रलाओ है। गुरमुखो हिंदू का खून लै लिए, सिख का खून लै लिए, मुसलमान का खून लै लिए, उन्होंने खूनों में कदे बंद करके वेखना, कदे यह लिखा होता भी सिख का खून है या मुसलमान का खून है। खून एक असी लेबल ला करके कलंक ला दिता, लेबल ला के उस नंदी नगर के मां नंदी नाम की औरत वसती, मैं गल धर्म की कर रहा सत तो, वो औरत पेशे वजो वेसवा है, ते नाल मैं लफ्ज रिपीट किया कि यह शिव पुराण में दर्ज है, घटना शिव पुराण में। उस बीबी ने एक कुकड़ पालिया एक बांदर, उन्हां दोहां नूं चोगा पा करके विचों टाइम कढ के ते कदे ना कदे रब नूं भी चेती कर दी, तंदा वेसवा दा है। ਉੱਥੇ ਲਿਖਿਆ ਕਿ ਇੱਕ ਅਮੀਰ ਆਦਮੀ ਉਹਦੇ ਕੋਲ ਆਇਆ, ਉਹਦੇ ਹੱਥਾਂ ਦੇ ਵਿੱਚ ਜਿਵੇਂ ਬੀਬੀਆਂ ਭੈਣਾਂ ਗਜਰੇ ਪਾਉਂਦੀਆਂ ਨੇ ਨਾ, ਇਸ ਤਰ੍ਹਾਂ ਦਾ ਗਹਿਣਾ ਹੈ। ਉਹ ਮਾਂ ਨੰਦੀ ਵੇਸਵਾ ਕਹਿਣ ਲੱਗੇ ਕਿ ਤੁਸੀਂ ਮਰਦੋ ਤੇ ਮੈਂ ਔਰਤਾਂ, ਇਹ ਗਹਿਣਾ ਔਰਤਾਂ ਦਾ ਮਰਦਾਂ ਦਾ ਨਹੀਂ, ਮੈਨੂੰ ਦੇ ਦਿਓ। ਤੇ ਸਮਾਜ ਲੈਣ ਦੇਣ ਵਿੱਚ ਖਚਤ ਹੈ, ਲੈਣ ਦੇਣ ਤੋਂ ਭਾਵ ਸਾਡੀ ਬਿਰਤੀ ਵਪਾਰੀ ਹੈ ਵਪਾਰੀ। ਮੈਂ ਤਕਰੀਬਨ ਇਸ ਨੁਕਤੇ ਤੇ ਜ਼ੋਰ ਦਿੰਦਾ ਰਹਿੰਦਾ, ਆਪਾਂ ਕੋਈ ਵੀ ਕੰਮ ਕਰਦੇ ਤੇ ਆਪਾਂ ਕਹਿੰਦੇ ਹਾਂ ਵੀ ਇਹਦਾ ਫਲ ਕੀ ਹੈ। ਗਿਆਨੀ ਜੀ, ਇਹਨੇ ਪਾਠ ਕਰਨ ਦਾ ਕੀ ਮਤਲਬ ਹੈ, ਜੋੜੇ ਖਾਣੇ ਜੋੜੇ ਝਾੜਨ ਦਾ ਮਤਲਬ ਕੀ ਹੈ, ਕੀ ਮਿਲੇਗਾ, 40 ਦਿਨ ਭਾਂਡੇ ਮਾਂਜੀਏ ਤੇ ਕੀ ਮਿਲੇਗਾ, ਗੁਰਮੁਖਾ ਖੀਰ ਬਣਾ ਕੇ ਤੇ ਵਿੱਚ ਮਿੱਟੀ ਨਾ ਪਾ, ਖੀਰ ਖਾਲੜੀ ਹੈ, ਖੀਰ ਮਿੱਟੀ ਪਾਉਣੀ ਨਹੀਂ। ਆਪਾਂ ਗੁਰਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਪਹਿਲਾਂ ਕਹਿੰਦੇ ਮਿਲੇਗਾ ਕੀ। ਗੁਰਮੁਖੋ, ਬਾਤ ਲੇਖੇ ਨਾਲ ਨਹੀਂ ਜੀ ਬਣਨੀ, ਬਾਤ ਗਿਣਤੀ ਨਾਲ ਨਹੀਂ ਜੀ ਬਣਨੀ, ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਕਾਹੂ ਫਲ ਕੀ ਇੱਛਾ ਨਹੀਂ ਪਾਛਾ, ਕੇਵਲ ਭਗਤ ਕੀਰਤਨ ਸੰਗ ਰਾਜੈ। ਤੂੰ ਕੇਵਲ ਤੇ ਕੇਵਲ ਵਡਿਆਈ ਕਰ, ਲੇਖਾ ਜੋਖਾ ਨਾ ਕਰ। ਆਪਾਂ ਜਿੰਨਾ ਵੀ ਪੂਜਾ ਪਾਠ ਕਰਦੇ ਹਾਂ ਲੇਖੇ ਜੋਖੇ ਚ ਕਰਦੇ ਹਾਂ, ਲੇਖੇ ਜੋਖੇ ਚ। ਹੁਣ ਤਾਂ ਆਪਾਂ ਐਡੇ ਚਲਾਕ ਹੋ ਗਏ ਹਾਂ, ਮੈਂ ਹੈਰਾਨ ਹੁੰਦਾ ਵੀ ਰੱਬ ਸਾਡੀ ਚਲਾਕੀ ਨੂੰ ਫੜ ਲੈਣੀ, ਪਰ ਆਪਾਂ ਤਾਂ ਬਣੇ ਹਾਂ ਨਾ। ਬਹੁਤ ਥਾਵਾਂ ਤੇ ਵੇਖਿਆ ਵੀ ਨਾਲੇ ਰਾਜੀਵ ਸਿੰਘ ਕੀਰਤਨ ਕਰਦੇ ਤੇ ਕਈ ਗੁਟਕਾ ਫੜ ਕੇ ਮਗਰ ਬੈਠੇ ਹੋਣਗੇ। ਮੈਂ ਹੈਰਾਨ ਹੁੰਦਾ ਪੂਰਾ ਤਾਂ ਦਿਮਾਗ ਇੰਨਾ ਤੇਜ਼ ਕਿੱਥੋਂ ਹੋ ਗਿਆ, ਨਾਲੇ ਕੀਰਤਨ ਸੁਣਿਆ ਜਾ ਰਿਹਾ, ਨਾਲੇ ਪਾਠ ਹੋ ਰਿਹਾ। ਵਿਖਾਵੇ ਨੂੰ ਦੋ ਮਾਤਰ ਕੰਮ ਕਰਦੇ, ਪਰ ਅਸਲ ਵਿੱਚ ਇੱਕ ਵੀ ਨਹੀਂ, ਅਸਲ ਵਿੱਚ ਇੱਕ ਵੀ ਨਹੀਂ। ਗੁਰਮੁਖੋ, ਕੀਰਤਨ ਸੁਣਨਾ, ਕਥਾ ਸੁਣਨੀ, ਗੁਰਬਾਣੀ ਦਾ ਪਾਠ ਕਰਨਾ, ਇਹਦਾ ਇੱਕੋ ਇੱਕ ਨਿਸ਼ਾਨਾ ਵੀ ਕਿਤੇ ਮਨ ਜੁੜ ਜਾਏ। ਉਧਰ ਇਹ ਨਹੀਂ ਪਤਾ ਚੱਲਿਆ ਵੀ ਸ਼ਬਦ ਕੀ ਪੜ੍ਹਦੇ ਸਾਂ, ਰਾਗੀ ਸਿੰਘਾਂ ਨੇ ਕਿਹੜਾ ਸ਼ਬਦ ਪੜ੍ਹਿਆ। ਹਾਂ, ਇੰਨੀ ਗੱਲ ਕਿ ਲੋਕਾਂ ਤੇ ਇੰਪ੍ਰੈਸ਼ਨ ਪੈ ਜਾਏਗਾ ਕਿ ਫਲਾਨਾ ਬੜਾ ਗੁੜਕੇ ਦੇ ਪੱਤਰੇ ਫਲਦਾ ਹੈ, ਤੇ ਲੋਕਾਂ ਤੇ ਤਾਂ ਪ੍ਰਭਾਵ ਪਏਗਾ ਨਾ, ਲੋਕੀ ਤਾਂ ਗੋਡੀ ਹੱਥ ਲਾਉਣਗੇ ਨਾ ਤੇ ਬੜਾ ਤਗੜਾ ਹੈ। ਇਹ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਤੇ ਸਾਰੇ ਗੁੜਕੇ ਦੇ ਅੰਗ ਬਦਲ ਦਿੰਦਾ ਹੈ, ਸਾਰੇ ਫਲ ਦਿੰਦਾ ਹੈ। ਬੜਾ ਔਖਾ ਜੇ ਮਨ ਲੱਗਣਾ, ਬੜਾ ਔਖਾ ਜੇ ਮਨ ਜੁੜਨਾ, ਹੈਰਾਨੀ ਦੀ ਗੱਲ, ਆਪਣੇ ਆਪ ਨਾਲ ਧੋਖਾ। ਗਿਆਨੀ ਜੀ, ਕੀ ਕਰੀਏ, ਨਾਲੇ ਘੰਟਾ ਕੀਰਤਨ ਦਾ ਗਿਣਿਆ ਗਿਆ ਤੇ ਨਾਲੇ ਰੱਬ ਦਾ ਲਾਮਾ ਲਾ ਕੇ ਤੇ ਆਖਿਆ ਜੀ ਤੇਰਾ ਕੰਮ ਹੀ ਨਿਬੇੜ ਦਿੱਤਾ, ਨਿਤਨੇਮ ਨਾਲੇ ਚੱਲ ਗਿਆ ਟੂ ਇਨ ਵਨ। ਇਹ ਬਾਤ ਨਹੀਂ ਜੇ ਬਣਨੀ, ਉਪਰਾਲਾ ਮਨ ਜੋੜਦਾ ਕਰੀਏ। ਇਸ ਪਾਸੇ ਮੈਂ ਨਾ ਜਾਵਾਂ। ਉਹ ਬੀਬੀ ਦੇ ਕੋਲ ਵਿਕਾਰੀ ਬੰਦਾ ਆਇਆ, ਕਹਿਣ ਲੱਗੇ ਜੀ ਤੁਸੀਂ ਮਰਦੋ ਤੇ ਤੁਹਾਨੂੰ ਫਫਦਾ ਨਹੀਂ ਕੰਗਣ। ਉਹਨੇ ਦੇ ਦਿੱਤਾ, ਕਹਿਣ ਲੱਗਾ ਵੀ ਮੈਂ ਤੈਨੂੰ ਕੰਗਣ ਦਿੱਤਾ, ਤੂੰ ਕੀ ਦੇਵੇਗੀ। ਮੈਂ ਸਾਖੀ ਤੁਹਾਨੂੰ ਤਾਂ ਸੁਣਾਉਣ ਲੱਗਾ, ਇਹਦੇ ਚੋਂ ਆਪਾਂ ਤਾਤ ਪਰਜ ਕੱਢੀਏ। ਕੋਈ ਤਾਤ ਪਰਜ, ਉਹ ਕਹਿਣ ਲੱਗੀ ਜੀ ਮੈਂ ਸੂਰਜ ਤੇ ਚੰਦਰਮਾ ਨੂੰ ਜਾਮਣ ਜਾਣ ਕੇ ਤੁਹਾਨੂੰ ਆਪਣਾ 3 ਦਿਨ ਤੱਕ ਪਤੀ ਸਵੀਕਾਰ ਕਰਾਂਗੀ। 3 ਰਾਤਾਂ ਤੇ 3 ਦਿਨ ਮੈਂ ਤੁਹਾਨੂੰ ਆਪਣਾ ਪਤੀ ਕਰਕੇ ਮੰਨਾਂਗੀ, ਭਾਵੇਂ ਮੈਂ ਵੇਸਵਾ ਹਾਂ, ਕਿਉਂਕਿ ਵੇਸਵਾ ਦਾ ਪਤੀ ਕੋਈ ਨਹੀਂ ਹੁੰਦਾ, ਵੇਸਵਾ ਕਮਰਸ਼ੀਅਲ ਹੈ। ਤਨ ਦਿੱਤਾ, ਤਨ ਲੈ ਲਿਆ, ਲੈਣ ਦੇਣ ਦਾ ਨਾਮ ਬੇਸਵਾ ਪੁਣਾ, ਲੈਣ ਦੇਣ ਦਾ ਨਾਮ। ਮੈਂ ਬੜੇ ਦੁੱਖ ਨਾਲ ਕਹਿੰਦਾ, ਕਈ ਵਾਰ ਮੇਰਾ ਭਾਈਚਾਰਾ ਵੀ ਮੇਰੇ ਤੇ ਇਸ ਗੱਲ ਤੋਂ ਨਾਰਾਜ਼ ਹੋ ਜਾਂਦਾ, ਅਸੀਂ ਕਥਾ ਦੇ ਕੀਰਤਨ ਕਰਦੇ ਹਾਂ ਲੇਕਿਨ ਰਾਜਾ ਪੀਰ ਦੇ ਕਿੰਨੇ ਕੁ ਮਿਲਣਗੇ, ਕਿੰਨੇ ਕੁ ਮਿਲਣਗੇ? ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਡੀ ਰੋਜ਼ੀ ਤੇ ਰੋਟੀ ਹੈ, ਲੇਕਿਨ ਕਦੇ ਗੁਰੂ ਨਾਨਕ ਦੀ ਖੁਸ਼ੀ ਲਈ ਵੀ ਕਥਾ ਤੇ ਕੀਰਤਨ ਕੀਤਾ ਜਾਏ, ਕਦੇ ਗੁਰੂ ਦੀ ਖੁਸ਼ੀ ਲਈ ਵੀ ਗਾਇਆ ਜਾਏ। ਬਹੁ ਵਿਚਾਰ ਉੱਥੇ ਲਿਖਿਆ ਕਿ ਉਸ ਬੀਬੀ ਨੇ ਕੰਗਣ ਲੈ ਲਿਆ ਔਰ ਉਸ ਬੰਦੇ ਕੋਲ ਇੱਕ ਮੂਰਤੀ ਸੀ, ਕਹਿੰਦੀ ਜੀ ਮੈਨੂੰ ਇਹ ਬੜੀ ਚੰਗੀ ਲੱਗਦੀ ਤੇ ਮੈਨੂੰ ਦੇ ਦਿਓ। ਲੈ ਲਈ ਔਰ ਉਹਦੀ ਨਾੜਸ਼ਾਲਾ ਨੂੰ ਅੱਗ ਲੱਗ ਗਈ। ਮੈਂ ਬੇਨਤੀ ਕਰ ਰਿਹਾ ਵਾਰ ਵਾਰ, ਇਹ ਛੇ ਪ੍ਰਾਣ ਦਾ ਦ੍ਰਿਸ਼ਟਾਂਤ ਲਿਆ ਤੇ ਮੇਰਾ ਨਿਸ਼ਾਨਾ ਕੁਝ ਕਹਿਣ ਦਾ ਇਹਦੇ ਪਿੱਛੇ, ਕਿਉਂਕਿ ਤਰਕਵਾਦੀਆਂ ਨੇ ਕਹਿਣਾ ਕਿ ਅੱਜ ਗਿਆਨੀ ਜੀ ਨੂੰ ਕਥਾ ਭੁੱਲ ਗਈ ਤੇ ਟਾਈਮ ਪਾਸ ਕਰਨ ਲਈ ਛੇ ਪ੍ਰਾਣ ਹੀ ਚੁੱਕ ਲਿਆ। ਮੁਕਤਾ ਚਿੰਨੀ ਬਾਈ ਬੜੇ ਹੁੰਦੇ ਨੇ ਨਾ, ਉਹਨੇ ਇਹ ਨਹੀਂ ਵੇਖਣਾ ਵੀ ਇਹਦੇ ਪਿੱਛੇ ਰਾਜ ਕਿਉਂ ਨਾ ਸਾਗੀ ਸੜਾਈ ਕਿਉਂ, ਉਹਨੇ ਕਹਿਣਾ ਹਾਂ ਜਾਂ ਛੇ ਪ੍ਰਾਣ ਦਾ ਨਾਮ ਕਿਉਂ ਲਿਆ। ਅੱਗ ਲੱਗ ਗਈ ਉਹਦੇ ਮਕਾਨ ਨੂੰ ਤੇ ਜਿਹੜਾ ਉਹ ਆਦਮੀ ਆਇਆ ਸੀ ਉਹਦੀ ਮੌਤ ਹੋ ਗਈ, ਸੜ ਗਿਆ ਨਾਲ ਹੀ ਉਹਦੀ ਅੰਤਮ ਕਿਰਿਆ ਕਰਨ ਲੱਗੇ ਤੇ ਵੇਸਵਾ ਕਹਿਣ ਲੱਗੀ ਮੈਂ ਇਹਨੂੰ ਤਿੰਨ ਰਾਤਾਂ ਤੇ ਤਿੰਨ ਦਿਨ ਵਾਸਤੇ ਪਤੀ ਬਣਿਆ ਸੀ, ਉਸ ਮੌਕੇ ਦੇ ਰਿਵਾਜ ਮੁਤਾਬਕ ਕਹਿਣ ਲੱਗੀ ਮੇਰਾ ਫਰਜ਼ ਬਣਦਾ ਕਿ ਮੈਂ ਸਤੀ ਹੋਵਾਂ, ਮੈਂ ਸਤੀ ਹੋਣ ਦਾ ਪ੍ਰਚਾਰ ਨਹੀਂ ਜੀ ਕਰ ਰਿਹਾ, ਮਤਾ ਦਾ ਗਲਤ ਅਰਥ ਕਰਨਾ, ਅਸੀਂ ਗੁਰੂ ਅਮਰਦਾਸ ਦੇ ਸਿੱਖ ਹਾਂ, ਸਾਡਾ ਗੁਰੂ ਗੁਰੂ ਨਾਨਕ ਗੁਰੂ ਹੈ ਤੇ ਸਾਡੇ ਬਾਬੇ ਨੇ ਆਖਿਆ ਸਤੀਆਂ ਇਹ ਨਾ ਆਖਿਆ ਜੇ ਮੜੀਆਂ ਲੱਗ ਜਲਾਨ, ਅਸੀਂ ਉਹ ਸਦੀ ਪ੍ਰਥਾ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜਦੋਂ ਚਿਖਾ ਪਾਲ ਕੇ ਸੜਨ ਲੱਗੀ ਉਹਦੇ ਚੋਂ ਸ਼ਿਵਜੀ ਮਹਾਰਾਜ ਪ੍ਰਸੰਨ ਹੋਏ ਤੇ ਕਹਿਣ ਲੱਗੇ ਧੀਏ ਇਹ ਕਿਉਂ, ਕਹਿੰਦੀ ਜੀ ਮੈਂ ਪਤੀ ਪ੍ਰਵਾਨ ਕੀਤਾ ਸੀ ਇਹਨਾਂ ਨੂੰ, ਉਸ ਗ੍ਰੰਥਕਾਰ ਨੇ ਉਹ ਛੇ ਪ੍ਰਾਣ ਦੇ ਕਰਤੇ ਨੇ ਇਸ ਗੱਲ ਦਾ ਰਿਜ਼ਲਟ ਇਹ ਕੱਢਿਆ ਕਿ ਬੀਬੀ ਨੇ ਸੱਤ ਧਰਮ ਨੂੰ ਪਹਿਲ ਦਿੱਤੀ ਕਿ ਮੈਂ ਇਹਨੂੰ ਆਪਣਾ ਪਤੀ ਤਸਲੀਮ ਕਰ ਰਿਹਾ, ਇਹ ਨਹੀਂ ਵੇਖਿਆ ਵੀ ਮੈਂ ਇਹਦੇ ਕੋਲੋਂ ਕੰਗਣ ਲਿਆ, ਇੱਕ ਓਪਰਾ ਬੰਦਾ ਮੇਰੇ ਕੋਲ ਆਇਆ ਤੇ ਤਿੰਨਾਂ ਦਿਨਾਂ ਤੋਂ ਬਾਅਦ ਚਲੇ ਜਾਣਾ ਹੈ। ਉਹ ਕਹਿੰਦੀ ਕਿ ਮੈਂ ਇਹਨੂੰ ਤਿੰਨ ਰਾਤਾਂ ਤਿੰਨ ਦਿਨ ਵਾਸਤੇ ਤਸਲੀਮ ਕਰ ਚੁੱਕੀ ਹੈ, ਇਹਦਾ ਅੰਤਰੀ ਵਰਦੇ ਸੱਤ ਧਰਮ। ਅਸੀਂ ਭਾਵੇਂ ਸਿੱਖ ਹਾਂ, ਭਾਵੇਂ ਅਸੀਂ ਹਿੰਦੂ ਹਾਂ, ਭਾਵੇਂ ਅਸੀਂ ਮੁਸਲਮਾਨ ਹਾਂ, ਪਰ ਸਾਡਾ ਪਹਿਲਾ ਧਰਮ ਹੈ ਸੱਤ ਧਰਮ, ਦਇਆ ਕਰਨੀ, ਨੇਕੀ ਕਰਨੀ। ਅਗਰ ਦੁਨਿਆਵੀ ਧਰਮ ਦੀ ਗੱਲ ਹੁੰਦੀ ਤੇ ਬਾਬਾ ਗਣੀ ਖਾਂ ਤੇ ਨਬੀ ਖਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਲਕੀ ਨੂੰ ਮੋਢਾ ਨਾ ਦਿੰਦੇ, ਉਹ ਮੁਸਲਮਾਨ ਨੇ। ਲੇਕਿਨ ਨਬੀ ਖਾਂ ਤੇ ਗਣੀ ਖਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਾਲਕੀ ਨੂੰ ਮੋਢਾ ਦਿੱਤਾ। ਥੋੜਾ ਜਿਹਾ ਅੱਗੇ ਧਿਆਨ ਲਿਜਾਓ, ਮੇਰੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਹੁਕਮਨਾਮਾ ਦਿੱਤਾ, ਕਹਿੰਦੇ ਗੁਰੂ ਕੀ ਸੰਗਤੋ ਇਹ ਨਬੀ ਖਾਂ ਤੇ ਗਣੀ ਖਾਂ ਮੇਰੇ ਪੁੱਤਰਾਂ ਵਰਗੇ ਨੇ, ਪੁੱਤਰਾਂ ਵਰਗੇ। ਤੇ ਜਦੋਂ ਉਹ ਨਬੀ ਖਾਂ ਤੇ ਗਣੀ ਖਾਂ ਗੁਰੂ ਕੇ ਹੁਕਮਨਾਮੇ ਨੂੰ ਲੈ ਕੇ ਆਪਣੇ ਘਰ ਪੁੱਜੇ ਤੇ ਮੈਂ ਪੜ੍ਹਿਆ ਕਿ ਜਦੋਂ ਨਬੀ ਖਾਂ ਤੇ ਗਣੀ ਖਾਂ ਨੇ ਆਖਿਆ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਪੁੱਤਰ ਬਣਾ ਲਿਆ ਨਾ, ਤੇ ਗਣੀ ਖਾਂ ਦੀ ਬੱਚੀ ਖੁਸ਼ੀ ਚ ਨੱਚਣ ਲੱਗ ਪਈ, ਕਹਿਣ ਲੱਗੀ ਬਾਪੂ ਫਿਰ ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤਰੀ ਹੋਈ ਨਾ ਪੋਤਰੀ, ਇਹ ਲਿਖਿਆ ਹੋਇਆ ਜੀ ਲਗਤਾਂ ਚ, ਮੈਂ ਆਪ ਦਾਰ ਪੋਤੀ, ਕਿਉਂਕਿ ਮੇਰੇ ਪਿਤਾ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਪੁੱਤਰ ਬਣਾ ਲਿਆ, ਮੈਂ ਗਣੀ ਖਾਂ ਦੀ ਧੀ ਹਾਂ, और इस कारण करके मेरा नाता गुरु गोबिंद सिंह सच्चे पातशाह जुड़ गया। उन्होंने कहते सत धर्म अज दावा असं गुरु के पुत्र होना करते हैं, दावा असं गुरु दोतरिया होने का करते हैं। उस बापू ने आख्या कि सिखी की मोहर ना साड़ी अखां ते बरोटियां ते वाल ना साड़े दाड़े ते उपर वाल, असी किहो जिहे पुत्र गुरु गोबिंद सिंह सच्चे पातशाह दे। गुरु गोबिंद सिंह ने आख्या केस सिखी की मोहर ने, ते याद रखना रुपये का नोट सौ का होवे, पांच सौ का होवे, हजार का होवे, नंबर पाटा हो तो गुरमुखो चवानी का नहीं जी चलता, नंबर पाट गया ना तो चवानी का नहीं। मैं समूह भैणां नूं समूह वीरां नूं बेनती करा गुरु गोबिंद सिंह सच्चे पातशाह महाराज की सिखी के केसां दी जिहड़ा मोहर है ना यह नंबर है, तो जे नंबर ही पाट गया तो चलना नहीं। जे किसी चंद्री ब्यूटी आ गई अखे जी ब्यूटी आ गई है, मैं तैयार होकर चलिया, मैं तैयार होकर चलनी है, मैं कहना कि गां ना चला जाऊ गुरुद्वारे में चल, मैं तैयार होने लगा। यह किहो जी तैयारी, बरोटे फुटन की तैयारी है, यह दाढ़ी वढ़नी एक तैयारी है, तैयारी वो है दे शिवा पर मोह यह है। शुभ कर्मन ते कबहू ना टरो, ना डरो अरसो जब जाए लड़ो, नेचे कर अपनी जीत करो, अर सिखो अपने ही मन को, ए लाल चहौ गुण तो उतरो, जब आप क्यों गुणधान बनो, आत ही रण में तब जूत करो। मेरी मालिका मेरे तिरंत कर, मैनू नेकी बख्श, ते जे किते मौका बन जाए ते तेरी बख्शी पंजा तत्तां दी दे मैं तेरे तो कुर्बान कर दिया। यह गल सुभाविक सत शब्द तो चली, सत शब्द तो एक ओंकार परमात्मा अद्वैत रूपी ब्रह्म है, तो गुरमुखा उदे तक पहुंचने सच्चे गुरु की कृपा का पात्र बण। इस लेख के अर्थ हैं ये तो अगे जिवें सतगुरु जी कृपा करते ने, सरवण करो
गुरमत नगरी खोज खोजाई।
आप क्लब सारे बोलते हैं सुनते हैं दुनिया, दुनिया का मतलब जी दे दो पक्ष हो, टू एस्पेक्ट, बुरा ते भला, साध ते चोर, दिन ते रात, देवते ते दैत, चंगा ते माड़ा। इसे प्रकार दो तरह दियां मतां ने, एक मन दी मत, दूजी गुरु दी मत। इस पंक्ति दे अर्थ विद्वान वीरां ने कीते ने, गुरु दी मत लै करके मैं शरीर रूपी नगरी दे विचों परमात्मा नूं लभा। गुरमत नगरी खोज खोजाई, गुरु की मत लै करके मैं अपने शरीर के विचों, अपने तन ते मन के विचों परमात्मा नूं लभण दा यतन किया। गुरमुख असीं जदों सूही राग पढ़ते हैं ना, तो सूही राग दे विच पहला शब्द आउंदा है भांडा धोए बैस धूप देव तौ दूधे को जाव हो, कर्म दूध फुल सुरत समैन होए नाराज जमावो, जपो ता एको नामा अवर नराफल कामा, ए मन इंती आद करो फुल नेत्रो नींद न आवै, रसना नाम जपे ता मथिए इनमित अमृत पावो। इस तन के विचों लभण का एक वसीला, पर मौका नहीं कि मैं इस पक्ष नूं तुहाडे नाल साझा करा, समय की मजबूरी है। इन मैं टू दी पॉइंट संकेत लफ्जां विच कहां, ਤਵਾਰੀਖ ਵਿਚ ਲਿਖਿਆ ਕਿ ਕਰਤਾਰਪੁਰ ਸਾਹਿਬ 20,000 ਦੀ ਗਿਣਤੀ ਚ ਗੁਰੂ ਕੇ ਸੰਗਤਾਂ ਰੋਜ਼ਾਨਾ ਗੁਰੂ ਕੇ ਦਰਸ਼ਨ ਕਰਨ ਆਉਂਦੀਆਂ। ਜਿਹੜਾ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਹੈ ਨਾ, ਉਥੇ ਉਹ ਜ਼ਮਾਨੇ ਦੇ ਵਿਚ ਰੋਜ਼ਾਨਾ ਤਕਰੀਬਨ 20,000 ਦੀ ਗਿਣਤੀ ਚ ਮਾਈ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਰਹਿਮਤ ਪ੍ਰਾਪਤ ਕਰਨ ਆਉਂਦੇ ਨੇ। ਲਗਾਤਾਰ ਮੀਂਹ ਪਿਆ, ਝੜੀ ਲੱਗੀ ਔਰ ਅੱਜ ਕੱਲ੍ਹ ਵਾਕੂ ਉਸ ਮੌਕੇ ਪ੍ਰਬੰਧ ਨਹੀਂ ਸਨ। 3 ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਘੜੀ ਝੜੀ ਰੁਕੀ ਤੇ ਸਤਿਗੁਰੂ ਪਾਤਸ਼ਾਹ ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ, ਪੁੱਤਰ ਇਹਨਾਂ ਦਰਖਤਾਂ ਨੂੰ ਲੋਣਾ ਦਿਓ ਤਾਂ ਕਿ ਮਠਿਆਈਆਂ ਕਿਰਨ। ਦਰਖਤ ਨਾਲ ਮਠਿਆਈ ਕਿਰਦੀ ਨਹੀਂ, ਆਪਾਂ ਸਾਰੇ ਜਾਣਦੇ ਹਾਂ। ਲੇਕਿਨ ਗੁਰੂ ਨੇ ਕਿਹਾ, ਬਾਬੇ ਸ੍ਰੀ ਚੰਦ ਨੇ ਆਖਿਆ, ਬਾਪੂ ਮੈਂ ਲੋਕਾਂ ਕੋਲ ਮਜ਼ਾਕ ਨਹੀਂ ਕਰਾਉਣੇ। ਲੋਕਾਂ ਨੇ ਕਹਿਣਾ ਵੀ ਕਿੱਡੇ ਕਮਲਿਆਂ ਦਾ ਪਰਿਵਾਰ ਹੈ, ਦਰਖਤਾਂ ਦੇ ਨਾਲੋਂ ਕਦੇ ਮਠਿਆਈਆਂ ਕਿਰੀਆਂ ਨੇ। ਬਾਬੇ ਲਖਮੀ ਚੰਦ ਨੂੰ ਆਖਿਆ, ਉਹਨਾਂ ਆਪਣੇ ਵੱਡੇ ਭਰਾ ਵਾਲਾ ਘੜਿਆ ਘੜਾਇਆ ਜਵਾਬ ਦੇ ਦਿੱਤਾ ਵੀ ਪਿਤਾ ਜੀ, ਲੋਕਾਂ ਨੇ ਉਹਲੇ ਹੋ ਹੋ ਗੱਲਾਂ ਕਰਨੀਆਂ ਨੇ ਵੀ ਦਰਖਤਾਂ ਦੇ ਨਾਲੋਂ ਭੋਲਿਆਂ ਦਾ ਟੱਬਰ ਮਠਿਆਈ ਕਿਰਨ ਲੱਗ ਪਿਆ, ਕਰੇ ਦਰਖਤਾਂ ਨਾਲ ਮਠਿਆਈ ਕਰੀ ਹੈ। ਮੇਰੇ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ ਇਸ਼ਾਰਾ ਕੀਤਾ, ਪੁੱਤਰ ਲਹਿਣਿਆ ਤੂੰ ਮਠਿਆਈਆਂ ਕੇਰ, ਦਰਖਤਾਂ ਨੂੰ ਹਲਾਉਣਾ ਦੇ। ਬਾਬਾ ਲਹਿਣਾ ਜੀ ਦਰਖਤ ਤੇ ਚੜ ਗਏ ਤੇ ਬਾਬਾ ਸ੍ਰੀ ਚੰਦ ਨੇ ਆਵਾਜ਼ ਮਾਰੀ, ਲਹਿਣਿਆ ਬਾਪੂ ਕੋਲ ਰਹਿ ਕੇ ਤੂੰ ਬਾਪੂ ਵਰਗਾ ਬਣ ਗਿਆ। ਭਾਵੇਂ ਗੱਲ ਬਾਬੇ ਸ੍ਰੀ ਚੰਦ ਨੇ ਸੁਭਾਵਕ ਕੀ, ਪਰ ਗੱਲ ਹੈ 100% 100% ਸਹੀ ਗੱਲ ਹੈ। ਅਗਰ ਬਾਬਾ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਕੋਲ ਰਹਿ ਕੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਨਾ ਬਣਦੇ ਤੇ ਗੁਰੂ ਅੰਗਦ ਸਾਹਿਬ ਦੀ ਪਦਵੀ ਕਿਵੇਂ ਮਿਲਦੀ? ਆਪਣੀ ਗੱਲ ਤਾਂ ਨਹੀਂ ਬਣਦੀ ਗੁਰਮੁਖ, ਆਪਾਂ ਗੁਰੂ ਕੋਲ ਬਹਿ ਕੇ ਤੇ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਆਖਿਆ ਲੈਣਿਆ ਤੂੰ ਬਾਪੂ ਕੋਲ ਬਹਿ ਕੇ ਤੇ ਬਾਪੂ ਵਰਗਾ ਬਣ ਗਿਆ, ਭਲਿਆ ਦਰਖਤਾਂ ਤੂੰ ਮਠਿਆਈਆਂ ਨਹੀਂ ਕਰਦੀਆਂ। ਤੇ ਪਤਾ ਬਾਬਾ ਲਹਿਣਾ ਜੀ ਨੇ ਕੀ ਜਵਾਬ ਦਿੱਤਾ? ਜਿਹੜਾ ਸਾਨੂੰ ਪੱਲੇ ਬੰਨਣਾ ਚਾਹੀਦਾ। ਬਾਬਾ ਲਹਿਣਾ ਜੀ ਕਹਿਣ ਲੱਗੇ, ਬਾਬਾ ਸ੍ਰੀ ਚੰਦ ਜੀ, ਮੈਂ ਗੁਰੂ ਕਾ ਦਾਸ ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਇਹਨਾਂ ਦਰਖਤਾਂ ਨੂੰ ਲੋਣਾ ਦਿਓ ਤੇ ਮਠਿਆਈਆਂ ਕਿਰਨਗੀਆਂ। ਮੈਂ ਹਲਾਉਣਾ ਦੇਣਾ ਮਠਿਆਈਆਂ ਤਾਂ ਗੁਰੂ ਨਾਨਕ ਨੇ ਕਿਰਨੀਆਂ ਨੇ। ਗੁਰੂ ਕੇ ਸਿੱਖੋ, ਆਪਾਂ ਝਾੜੂ ਮਾਰਨਾ ਲੋਣਾ ਦੇਣਾ, ਆਪਾਂ ਜੋੜੇ ਖਾਂ ਲਿਆਣ ਕੇ ਜੋੜੇ ਝਾੜਨੇ ਨੇ ਲੋਣਾ ਦੇਣਾ, ਆਪਾਂ ਗੁਰੂ ਕੀ ਬਾਣੀ ਪੜ੍ਹ ਕੇ ਲੋਣਾ ਦੇਣਾ, ਆਪਾਂ ਪੰਜਾਂ ਕਕਾਰਾਂ ਦੀ ਰਹਿਤ ਰੱਖ ਕੇ ਹਲਾਉਣਾ ਦੇਣਾ। ਲੇਕਿਨ ਬ੍ਰਹਮ ਗਿਆਨ ਦੀ ਮਠਿਆਈ ਤਾਂ ਗੁਰੂ ਨਾਨਕ ਨੇ ਕੇਰਨੀ, ਤਾਂ ਸਾਡੇ ਵੱਸ ਨਹੀਂ ਨਾ, ਆਪਾਂ ਤਾਂ ਹਲਾਉਣਾ ਹੀ ਦੇਣਾ। ਬਾਬਾ ਲਹਿਣਾ ਜੀ ਕਹਿਣ ਲੱਗੇ, ਬਾਬਾ ਸ੍ਰੀ ਚੰਦ ਜੀ, ਮੈਂ ਹਲਾਉਣਾ ਦੇਣਾ, ਮਠਿਆਈਆਂ ਗੁਰੂ ਨਾਨਕ ਨੇ ਕੇਰਨੀਆਂ ਨੇ ਤੇ ਗੁਰਮੁਖੀ ਬਾਬੇ ਲਹਿਣੇ ਨੇ ਹਲਾਉਣਾ ਦਿੱਤਾ ਤੇ ਮਠਿਆਈਆਂ ਕਿਰੀਆਂ, ਆਪਾਂ ਲੂਣਾ ਹੀ ਨਹੀਂ ਦਿੰਦੇ ਤੇ ਕਿਰਨਗੀਆਂ ਕਿਵੇਂ? ਗੁਰਮਤ ਨਗਰੀ ਖੋਜ ਖੋਜਾਈ, ਗੁਰੂ ਦੀ ਮਤ ਲੈ ਕਰਕੇ ਆਪਣੇ ਇਸ ਸਰੀਰ ਰੂਪੀ ਨਗਰੀ ਦੇ ਵਿੱਚੋਂ ਲੱਭਣਾ ਕੀਤਾ ਹੈ ਤੇ ਲੱਭਿਆ ਕੀ ਹੈ? ਅੱਗੇ ਕਿਰਪਾ ਕਰਨਗੇ।
ਹਰ ਹਰ ਨਾਮ ਪਦਾਰਥ ਪਾਈ।
ਗੁਰੂ ਪਿਆਰੋ, ਆਪਾਂ ਗੁਰੂ ਕੀ ਬਾਣੀ ਦੇ ਵਿੱਚ 4 ਪਦਾਰਥਾਂ ਦਾ ਜ਼ਿਕਰ ਪੜ੍ਹਦੇ ਹਾਂ। 4 ਪਦਾਰਥ ਇਹਨੂੰ ਸਾਡੇ ਵਿਦਵਾਨ ਬਜ਼ੁਰਗਾਂ ਨੇ ਦੋ ਰੂਪਾਂ ਵਿੱਚ ਬਿਆਨ ਕੀਤਾ, ਦੋ ਢੰਗਾਂ ਨਾਲ, ਦੋ ਰੂਪਾਂ ਚ, ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਨੇ। ਧਰਮ ਤੇ ਮੋਖ ਦਾ ਸੰਬੰਧ ਹੈ ਪ੍ਰਲੋਕ ਨਾਲ, ਧਰਮ ਕਮਾਉਣਾ ਤੇ ਮੁਕਤੀ ਮਿਲੇਗੀ, ਕਾਮ ਕਾਮਨਾ ਤੇ ਅਰਥ ਪਦਾਰਥ ਇੱਥੋਂ ਤੱਕ ਸੀਮਤ ਹੈ ਗਿਆਨੀਆਂ ਦੇ ਕਹਿਣ ਮੁਤਾਬਕ। ਲੇਕਿਨ ਜਿਹੜੇ ਸੰਪਰਦਾਇ ਲੋਕ ਨੇ, ਮਹਾਤਮਾ ਜਨ ਜਿਵੇਂ ਉਦਾਸੀ ਬਾਬੇ ਨੇ, ਨਿਰਮਲੇ ਗੁਰਮੁਖ ਨੇ, ਨਿਹੰਗਾਂ ਸਿੰਘਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਗੁਰੂ ਪਿਆਰਿਆਂ ਦੇ ਕਹਿਣ ਮੁਤਾਬਕ ਉਹਨਾਂ ਨੇ ਇਹਦੇ ਅਰਥ ਕੀਤੇ, ਨਾਮ ਪਦਾਰਥ, ਪ੍ਰੇਮ ਪਦਾਰਥ, ਮੁਕਤ ਪਦਾਰਥ ਤੇ ਚੌਥਾ ਗਿਆਨ ਪਦਾਰਥ। ਜਦੋਂ ਗੁਰੂ ਦੀ ਮੱਤ ਲੈ ਕੇ ਆਪਣੇ ਅੰਦਰੋਂ ਲੱਭਿਆ ਨਾ, ਤੇ ਕਹਿੰਦੇ ਇਹਦੇ ਚੋਂ ਨਾਮ ਦੀ ਪ੍ਰਾਪਤੀ ਹੋਈ। ਨਿਰਗੁਰ ਆਣ ਇਆਲਿਆ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ, ਨਾਨਕ ਨਿਭੀ ਨਾਲ। ਗੁਰੂ ਦੀ ਮੱਤ ਲੈ ਕਰਕੇ ਜਿਵੇਂ ਬਾਬਾ ਫਰੀਦ ਜੀ ਨੇ ਬੜਾ ਸਪਸ਼ਟ ਫਰਮਾਇਆ, ਆਮ ਬੰਦਾ ਵੀ ਸਮਝ ਸਕਦਾ, ਫਰੀਦਾ ਜੰਗਲ ਜੰਗਲ ਕਿਹਾ ਭਵੈ, ਵਣ ਕੰਡਾ ਮੂੜ ਹੈ, ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੜੈ। ਭਲਿਆ ਪੁਰਸ਼ਾ, ਜੰਗਲਾਂ ਚੋਂ ਕੀ ਲੱਭਦਾ ਹੈ? ਉਹ ਪਰਿਪੂਰਨ ਪ੍ਰਮਾਤਮਾ ਤੇਰੇ ਹਿਰਦੇ ਦੇ ਅੰਦਰ ਵਸਦਾ ਹੈ, ਜਿਹਨੂੰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਨੇ ਇਉਂ ਫਰਮਾਨ ਕੀਤਾ ਹੈ। ਉਹ ਕਹਿੰਦੇ ਭਲਿਆ, ਤਾਹੇਰੇ ਬਨ ਖੋਜਣ ਜਾਏ, ਸਰਬਨਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਏ, ਪੋਪ ਮਾਧੋਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਏ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ।
ਮੇਰਾ ਮਨ ਹਰ ਹਰ ਸਾਂਤ ਵਸਾਈ।
ਇਹਨੂੰ ਕਹਿੰਦੇ ਨੇ ਸੰਬੋਧਨ ਵਾਚਕ। ਜਿਵੇਂ ਬੱਚਾ ਬਾਹਰ ਖੇਡਣ ਚਲਾ ਗਿਆ ਤੇ ਮਾਂ ਆਵਾਜ਼ ਮਾਰਦੀ, ਪੁੱਤਰ ਦੁੱਧ ਪੀ ਲਾ, ਪੁੱਤਰ ਫੇਰ ਖੇਡਣੀ, ਪਹਿਲਾਂ ਰੋਟੀ ਖਾ ਲਾ। ਇਸੇ ਤਰ੍ਹਾਂ ਗੁਰਮੁਖੋ ਪਵਾੜੀ ਦੀ ਜਦ ਸਾਡਾ ਮਨ ਹੈ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਲੋਕਾਂ ਨੂੰ ਆਵਾਜ਼ਾਂ ਮਾਰਨ ਦੀ ਬਜਾਏ ਕਿਤੇ ਮਨ ਨੂੰ ਵੀ ਆਵਾਜ਼ ਮਾਰ ਲਿਆ ਕਰ। ਮਨ ਦੌੜਦਾ ਜੂ ਹੈ ਨਾ, ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਮੇਰੇ ਮਨਾ ਦੌੜ ਛੱਡ ਦੇ, ਤੇ ਛੱਡੇਗਾ ਤੇ ਠੰਡਾ ਹੋ ਕੇ ਟਿੱਕ ਕੇ ਬਹਿ ਜਾਏਗਾ। ਜਿੰਨਾ ਚਿਰ ਦੌੜਦਾ ਉਹਨਾਂ ਚਿਰ ਸ਼ਾਂਤੀ ਨਹੀਂ, ਉਹਨਾਂ ਚਿਰ ਟਕਾ ਨਹੀਂ। ਸ਼ਾਂਤੀ ਕਿਉਂ ਨਹੀਂ ਆਈ, ਠੰਡਾ ਕਿਉਂ ਨਹੀਂ ਹੋਇਆ, ਇਹਦਾ ਕਾਰਨ ਦੱਸਦੇ ਹਨ।
ਇਸਨਾ ਅਗਨ ਬੁਝੀ ਖਿੰਨ ਅੰਤਰ।
ਜੇ ਕਹਿੰਦੇ ਵੀ ਤੂੰ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲੈ, ਜੇ ਤੂੰ ਨਾਮ ਨਾਲ ਜੁੜ ਜਾ ਤੇ ਵੇਖੋ ਗੁਰੂ ਦੀ ਕਿੰਨੀ ਤਾਕਤ ਹੈ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਅੱਖ ਚਮਕਣਾ। ਆਪਣੀ ਜਦੋਂ ਪਲਕ ਲੱਗਦੀ ਹੈ ਨਾ, ਸੈਕਿੰਡ ਦੇ ਨਾਲ ਵੀ ਘੱਟ ਸਮਾਂ ਖਿੰਨਦਾ ਜਦੋਂ ਪਲਕ ਥੱਲੇ ਲੱਗਦੀ ਹੈ। ਥਿਸਨਾ ਅਗਨ ਬੁਝੀ ਖਿੰਨ ਅੰਤਰ, ਜਿਹੜੀ ਤੇਰੇ ਅੰਦਰ ਪਦਾਰਥਾਂ ਦੀ ਅੱਗ ਲੱਗੀ ਹੈ ਨਾ, ਗੁਰਮੁਖਾ ਖਿੰਨ ਵਿੱਚ ਬੁੱਝ ਜਾਏਗੀ, ਪਰ ਮਿਲੇਗੀ ਬੁਝੇਗੀ ਕਦੋਂ?
ਗੁਰ ਮਿਲਿਆ ਸਭ ਭੁੱਖ ਗਵਾਈ।
ਗੁਰਮੁਖਾ ਗੁਰੂ ਨੂੰ ਮਿਲਿਆ ਕਰ, ਤੇ ਗੁਰੂ ਨੂੰ ਮਿਲਿਆ ਦੀ ਨਿਸ਼ਾਨੀ ਕੀ ਹੈ? ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹਨਾਂ ਦੇ ਕਿਸੇ ਪ੍ਰਕਾਰ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ, ਉਹ ਤ੍ਰਿਪਤ ਹੋ ਜਾਂਦੇ ਹਨ।
ਰਹਾਓ
ਬਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭਾਈ।
ਹਰ ਗੁਣ ਗਾਵਾ ਜੀਵਾ ਮੇਰੀ ਮਾਈ।
हे मेरी मां हे सत्कारयोग गुरमुखो मैं जिन्ना चिर जिउणा उन्ना चिर परमात्मा की विड़ियाई करदा रहा ये तुसी अरदास करो कि जिन्ना चिर मेरे प्राण ने मैं उस परिपूर्ण परमात्मा की सिफतों सलाह करता रहा उसकी वड्याई करता रहा ज्ञानी जी सिफतों सलाह नाल की हुंदा है इहदा जवाब गुरमुखो प्रत्यक्ष स्पष्ट है जिसनू बख्शे सिफत सलाह नानक पातशाही पातशाह
सतगुर दयाल गुण नाम दृढ़ाई
जदों सतगुरु पातशाह दया दे घर च आउंदे ने दया दे घर ने मेरे सतगुरु पातशाह उह गुरमुखो बंदे नू गुण दे देंदे ने ते गुण की उन्हां दे अंदर नाम प्रपक हो जांदा है
हौ हर प्रभ प्यारा ढूंड ढूंढाई
असीं उस परिपूर्ण परमात्मा की पड़ताल की लभण का यतन किया है मिलिया कथों
सत संगत मिल हर रस पाई
गुरमुखा सत नाल जुड़िया हुई रूहां नाल मिलिया कर ते उन्हां नूं मिलण करके तेनू हरी का रस प्राप्त हो जाएगा पाई तो भाव तू अपने आप नूं नमाणा समझेगा तेरे अंदर किसी के अगे ढठण की सुभा बन जाएगा मैं भाई साहब भाई वीर सिंह की लिखत बहुत पढ़िया ने बड़िया प्यारिया लगदिया ने उन्हों की लिखत मैं एक बहुत वधिया लगा मनू कुंभण वाला भाई साहब वीर सिंह जी जदों भी लिखते ने कहते ने वाहगुरु हे गुरु ग्रंथ साहिब जी पातशाह महाराज मैनू अपने दर ढठनी दे मैं तेरे दर ते डिगा रहा यह भाई साहब भाई वीर सिंह अल्फाज ने तो मेरे पातशाह कहते ने जदों सात संगत में जीव आया सात नाल जुड़िया उन्हां नाल मिलिया तेनू परमात्मा दे नाम दा रस आ गया ते रस की पछाण बाबा फरीद जी ने बहुत स्पष्ट कही वो कहते ने फरीदा शक्कर खंड नवात गुण माखो माझा दुध सबे वस्तु मिठिया रब ना पुजन तुद
तुर मस्तक लेख लिखे हर पाई
गुरमुखा तेरे कर्म मथे दे लेख लिखे जाणगे तेरे कर्म बदल जाणगे जे तू हरी दे चरनी पै जाए ता
गुरु नानक तुठा मिले हर पाई
हां सा ते भड़किया ना कबरां दे मेले ना वेख्या कर इना गाउण वालियां ते गाउण वालियां ने तेनू कख नहीं देना गुरु नानक पातशाह दी खुशी लै ते जिन्ना ते गुरु नानक पातशाह मारे त्रुट पै उन्हां नूं परिपूर्ण परमात्मा की प्राप्ति हो गई यह गुरमुखो हुक्मनामे की विचार है और मैं समाप्ति के मौके जिन्ना भी संत समाज खास करके सिख साधु उन्हां नूं बेनती करनी चाहना है महापुरुषों दी बरसियां मनाईया जांदियां ते बड़ी चंगी गल मनाउणियां चाहीदियां अखबारों के चार चार पन्ने भरे होंगे कि फलाने महापुरुषों की बरसी बड़ी धूमधाम नाल मनाई जा रही है जरूर मनाओ मनाई जानी चाहीदी है पर मैं समुचे सिख साधुओं को बेनती करा महापुरशों आप गुरुओं के जन्म के प्रकाश दिहाड़े भी होम भा के मनाया करिए संतों दी बरसियां ते चार चार पेज भरे होंगे ने ते किते गुरु पातशाह का गुरपुरब आता तो आप कदे कहा ही नहीं भी आप होम संभा के मना आप मूल में जुड़िए मैं फिर स्पष्टीकरण करा कि मैं किसी संत की उट नहीं बरसी के उट नहीं पर मैं अपने सिख भाईचारे ते संत समाज नूं बेनती करदा हां मां पुरशां दीआं बरसियां मनाउण दे नाल नाल गुरु सभानां दे पुरब वी होम भाग के मनाया करो क्योंकि आपां गुरु के सिख हां खसम छोड़ दूजे लगे डूबे सेवन जा रहा आपां मुढ़ नूं छड के ते टाणियां नाल ना जुड़िए टाणियां भी चाहिए क्योंकि टाणियां ते फुल लगदे ने टाणियां ते फल लगदे ने पर आपां दस गुरु सभान ते गुरु ग्रंथ साहिब जी पातशाह महाराज के जिहड़े दिहाड़े ने ना गुरता गदी का दिहाड़ा प्रकाश का दिहाड़ा ज्योति जो समाउण का दिहाड़ा यह मनाईए ता कि असीं अपने मूल नाल जुड़िए यह मेरी बेनती है कोई तर्क नहीं गुरु ते गुरु की संगत मैनू माफी देवे गुरु का स्थान साडे हिरदे दे अंदर वसे ਗੁਰੂ ਕੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਮੁੱਚੀ ਸੰਗਤ ਦਾ ਧੰਨਵਾਦ ਜੀ।
ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲੈ ਹਰ ਪਾਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।